ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਜੇ ਮੋਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਆਣੀ ਐ, ਪਿਤਰੀ ਚੋਰ ਕਰੇ। ਜੇ ਮੋਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਆਣੀ ਐ, ਪਿਤਰੀ ਚੋਰ ਕਰੇ। ਵੱਢੀਐ ਹੈ ਹੱਥ ਦਲਾਲ ਕੇ, ਮੁਸਫੀ ਇਹ ਕਰੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਘਾਲੇ ਦੇ। ਸਲੋਕ ਮਹੱਲਾ ਪਹਿਲਾ। ਜੇ ਮੋਹਾਕਾ ਘਰ ਮੋਹੈ, ਘਰ ਮੋਹੇ ਪਿਤਰੀ ਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਆਪ ਸੰਗਤਾਂ ਸੁਣ ਰਹੇ ਹੋ। ਇਸ ਪਵਿੱਤਰ ਬਾਣੀ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਰੀਬ ਕਰੀਬ ਦੁਨੀਆਂ ਦੇ ਸਾਡੇ ਜੀਵਨ ਦੇ ਹਰ ਪੱਖ ਤੋਂ, ਹਰ ਪਹਿਲੂ ਤੋਂ ਬਹੁਤ ਸੁੰਦਰ, ਗਹਿਰ, ਗੰਭੀਰ, ਅਤਿ ਜ਼ਰੂਰੀ, ਅਤਿ ਲੋੜੀਂਦੇ ਉਪਦੇਸ਼ ਬਖਸ਼ਿਸ਼ ਕੀਤੇ ਹਨ, ਜਿਸ ਦਾ ਸਦਕਾ ਇਸ ਬਾਣੀ ਦਾ ਹਮੇਸ਼ਾ ਲਈ ਗੁਰ ਅਸਥਾਨਾਂ ਦੇ, ਗੁਰੂ ਘਰਾਂ ਦੇ ਅੰਦਰ ਕੀਰਤਨ ਵੀ ਕੀਤਾ ਜਾਂਦਾ ਹੈ। ਆਪ ਸੰਗਤਾਂ ਉਸ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਸਰਵਣ ਕਰ ਰਹੇ ਹੋ। 16 ਸਲੋਕ ਤੇ ਪੌੜੀਆਂ ਦੀ ਕਥਾ ਪਿੱਛੇ ਹੋ ਚੁੱਕੀ ਹੈ, ਹੁਣ ਅੱਗੇ 17ਵੇਂ ਸ਼ਲੋਕ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਕ ਸਾਡਾ ਬਹੁਤ ਵੱਡਾ ਭਰਮ ਦੂਰ ਕੀਤਾ ਹੈ। ਉਹ ਭਰਮ ਕੀ ਸੀ? ਬ੍ਰਾਹਮਣੀ ਸਮਾਜ ਨੇ ਲੋਕਾਂ ਦੇ ਮਨ ਵਿੱਚ ਇਹ ਇੱਕ ਭਰਮ ਪੈਦਾ ਕਰ ਦਿੱਤਾ ਸੀ, ਜਿਹੜਾ ਮਨੁੱਖ ਆਪਣੇ ਪਿਤਰਾਂ ਦੇ ਨਿਮਿੱਤ ਸ਼ਰਾਧ ਨਹੀਂ ਕਰਵਾਉਂਦਾ, ਉਹਦੇ ਪਿੱਤਰ 1 ਸਾਲ ਭੁੱਖੇ ਰਹਿੰਦੇ ਹਨ। ਜਿਹੜਾ ਸਾਲ ਬਾਅਦ ਉਹਨਾਂ ਪਿੱਤਰਾਂ ਦੇ ਨਿਮਿੱਤ ਸ਼ਰਾਧ ਕਰਦਾ ਹੈ, ਉਹਦੇ ਪਿੱਤਰ 1 ਸਾਲ ਪੂਰਾ ਰੱਜੇ ਰਹਿੰਦੇ ਹਨ। ਅਸਲੀ ਕਾਰਨ ਇਹ ਸੀ, ਸ਼ਰਾਧਾਂ ਤੋਂ ਪਹਿਲਾਂ ਆਮ ਤੌਰ 'ਤੇ ਹਰਾ ਚਾਰਾ ਘੱਟ ਜਾਂਦਾ ਸੀ ਅਤੇ ਪਸ਼ੂਆਂ ਦੇ ਲਈ ਹਰਾ ਚਾਰਾ ਨਾ ਮਿਲਣ ਕਰਕੇ ਦੁੱਧ ਦੀ ਵੀ ਘਿਓ ਦੀ ਵੀ ਕੁਛ ਨਾ ਕੁਛ ਥੋੜ ਘਰਾਂ ਦੇ ਵਿੱਚ ਆ ਜਾਂਦੀ ਸੀ, ਕਿਉਂਕਿ ਉਸ ਸਮੇਂ ਖੇਤੀਬਾੜੀ ਹਰ ਚੀਜ਼ ਮੀਂਹ 'ਤੇ ਮਨਸਰ ਸੀ। ਮੀਂਹ ਪੈਂਦਾ ਸੀ ਅਤੇ ਪਸ਼ੂਆਂ ਲਈ ਚਾਰਾ, ਮਨੁੱਖਾਂ ਲਈ ਅੰਨ ਪੈਦਾ ਹੁੰਦਾ ਸੀ। ਮੀਂਹ ਨਾ ਪੈਣਾ ਅਤੇ ਕਈ ਵਾਰੀ ਵੈਸੇ ਵੀ ਗਰਮੀ ਦੇ ਮੌਸਮ ਦੇ ਵਿੱਚ ਹਰਾ ਚਾਰਾ ਘੱਟ ਹੋਣਾ, ਫਿਰ ਇਹਨਾਂ ਬ੍ਰਾਹਮਣਾਂ ਨੇ ਸੋਚਿਆ ਬਈ ਹੁਣ ਉਹ ਜਿਹੜੀ ਪਿਛਲੀ 2-3 ਮਹੀਨੇ ਦੀ ਰੜਕ ਹੈ ਉਹਨੂੰ ਕਿਵੇਂ ਕੱਢਿਆ ਜਾਵੇ। ਅਤੇ ਫਿਰ ਉਹਨਾਂ ਨੇ ਅੱਸੂ ਦੇ ਮਹੀਨੇ ਸ਼ਰਾਧਾਂ ਦੇ ਦਿਨ ਮਿੱਥ ਦਿੱਤੇ। ਉਹਨਾਂ ਦਿਨਾਂ ਦੇ ਵਿੱਚ ਪੂਰਾ 1 ਮਹੀਨਾ ਸ਼ਰਾਧ ਚੱਲਦੇ ਨੇ ਅਤੇ ਪੰਡਿਤ ਬ੍ਰਾਹਮਣ ਲੋਕ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਖੀਰ ਪ੍ਰਸ਼ਾਦ ਮਾਲ ਪੂੜੇ ਖਾ ਖਾ ਕੇ ਅਤੇ ਆਪਣੀਆਂ ਕੁੱਖਾਂ ਕੱਢ ਲੈਂਦੇ ਸਨ। ਅਤੇ ਵਹਿਮ ਇਹ ਪਾਇਆ ਹੋਇਆ ਸੀ ਜਿਹੜਾ ਤੁਸੀਂ ਪਿਤਰਾਂ ਦੇ ਨਿਮਿੱਤ ਬ੍ਰਾਹਮਣਾਂ ਨੂੰ ਸ਼ਰਾਧ ਛਕਾਉਂਦੇ ਹੋ ਉਹ ਤੁਹਾਡੇ ਪਿਤਰਾਂ ਨੂੰ ਮਿਲ ਜਾਂਦਾ, ਤੁਹਾਡੇ ਬਜ਼ੁਰਗਾਂ ਦੇ ਕੋਲ ਪਹੁੰਚ ਜਾਂਦਾ। ਪਰ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਬਈ ਇਹ ਖਾਵੇ ਕੋਈ ਅਤੇ ਭੁੱਖ ਕਿਸੇ ਦੀ ਦੂਰ ਹੋਵੇ, ਇਹ ਗੱਲ ਪ੍ਰਕਿਰਤੀ ਦੇ ਨਿਯਮਾਂ ਦੀ ਉਲਟ ਹੈ। ਅਤੇ ਫਿਰ ਇਹ ਗੱਲ ਵੀ ਹੁਣ ਪੰਡਿਤ ਦਾ ਸਰੀਰ ਕਿਤੇ ਲੈਟਰ ਬਕਸ ਦਾ ਹੈ ਨਹੀਂ ਸੀ, ਵੀ ਇੱਥੋਂ ਚਿੱਠੀ ਪਾਈ ਅਤੇ ਅੱਗੇ ਜਾ ਕੇ ਮਿਲ ਗਈ। ਪਰ ਇਹਨਾਂ ਲੋਕਾਂ ਨੇ ਕਈ ਤਰ੍ਹਾਂ ਦੇ ਵਹਿਮ ਭਰਮ ਕਰਮ ਪ੍ਰਚਲਿਤ ਕੀਤੇ ਸਨ ਅਤੇ ਗੁਰੂ ਮਹਾਰਾਜ ਨੇ ਇਹਨਾਂ ਦਾ ਖੰਡਨ ਕੀਤਾ। ਜਿਵੇਂ ਇਸ ਬਾਣੀ ਦੇ ਆਰੰਭ ਦੇ ਵਿੱਚ ਸੰਗਤਾਂ ਸੁਣਿਆ ਹੋ, ਇਹਦੇ 9 ਸ਼ਲੋਕ ਪਾਕ ਪਟਨ ਸ਼ੇਖ ਬ੍ਰਹਮ ਦੇ ਪ੍ਰਥਾਈ ਸਤਿਗੁਰੂ ਨੇ ਉਚਾਰਨ ਕੀਤੇ ਅਤੇ ਬਾਕੀ 15 ਸ਼ਲੋਕ ਅਤੇ ਪੌੜੀਆਂ ਲਾਹੌਰ ਦੁਨੀ ਚੰਦ ਧੁੱਪੜ ਦੇ ਪ੍ਰਥਾਈ ਉਚਾਰਨ ਕੀਤੀਆਂ। ਪਰ ਹੋ ਸਕਦਾ ਇਹ ਬਾਣੀ ਹੋਰ ਵੀ ਕਈ ਪ੍ਰੇਮੀਆਂ ਦੇ ਪ੍ਰਥਾਈ ਉਚਾਰਨ ਕੀਤੀ ਗਈ ਹੈ, ਪਰ ਫਿਰ ਇਸ ਬਾਣੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕੋ ਥਾਂ ਤਰਤੀਬ ਦੇ ਕੇ ਲਿਖਵਾਇਆ। ਇਸ ਲਈ ਇਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਕਰਕੇ ਹੀ ਪ੍ਰਚਾਰਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ ਅਤੇ ਗਾਵਿਆ ਜਾਂਦਾ ਹੈ। ਔਰ ਦੁਨੀ ਚੰਦ ਜੋ ਲਾਹੌਰ ਦੇ ਵਿੱਚ ਰਹਿੰਦਾ ਸੀ ਉਹਦੇ ਬਾਰੇ ਵੀ ਇਤਿਹਾਸ ਦੇ ਵਿੱਚ ਇਹ ਵਾਰਤਾ ਪ੍ਰਸਿੱਧ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੁਨੀ ਚੰਦ ਦੇ ਪਾਸ ਗਏ, ਉਸ ਵੇਲੇ ਉਹ ਵੀ ਆਪਣੇ ਪਿਤਾ ਦੇ ਨਿਮਿੱਤ ਸ਼ਰਾਧ ਕਰਵਾ ਰਿਹਾ ਸੀ ਅਤੇ ਉਸਨੇ ਗੁਰੂ ਮਹਾਰਾਜ ਨੂੰ ਵੀ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਪਿਤਰਾਂ ਦਾ ਸ਼ਰਾਧ ਹੈ, ਤੁਸੀਂ ਵੀ ਅੱਜ ਸਾਡੇ ਘਰ ਆ ਕੇ ਲੰਗਰ ਪਾਣੀ ਛਕ ਲੈਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਅਸੀਂ ਤੇ ਸ਼ਰਾਧ ਕਰਨ ਦੇ ਅਤੇ ਸ਼ਰਾਧ ਖਾਣ ਦੇ ਆਦੀ ਨਹੀਂ ਹਾਂ। ਹਾਂ, ਇੱਕ ਗੱਲ ਤੈਨੂੰ ਅਸੀਂ ਪੁੱਛਦੇ ਹਾਂ, ਤੂੰ ਇਹ ਸ਼ਰਾਧ ਕਿਸ ਵਾਸਤੇ ਕਰਵਾ ਰਿਹਾ ਹੈ? ਤਾਂ ਉਸ ਦੁਨੀ ਚੰਦ ਨੇ ਜਵਾਬ ਦਿੱਤਾ, ਕਹਿਣ ਲੱਗਾ ਪਿੱਛੇ ਕੁਝ ਸਾਲ ਹੋਏ ਨੇ ਮੇਰਾ ਪਿਤਾ ਚੜ੍ਹਾਈ ਕਰ ਗਿਆ ਸੀ, ਇਹ ਸ਼ਰਾਧ ਮੈਂ ਆਪਣੇ ਪਿਤਾ ਦੇ ਨਿਮਿੱਤ ਕਰਵਾ ਰਿਹਾ ਹਾਂ। ਸਤਿਗੁਰੂ ਦਾ ਦੂਜਾ ਸਵਾਲ ਸੀ ਕਿ ਇਹ ਪੰਡਤਾਂ ਨੂੰ ਖਵਾਇਆ ਸ਼ਰਾਧ ਤੇਰੇ ਪਿਤਾ ਨੂੰ ਪਹੁੰਚ ਗਿਆ ਹੈ? ਅੱਗੋਂ ਇਹ ਕਹਿਣ ਲੱਗਾ, ਮਹਾਰਾਜ ਇਹਦੇ ਬਾਰੇ ਤਾਂ ਮੈਨੂੰ ਕੁਝ ਵੀ ਪਤਾ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਹੀ ਤੇ ਵੱਡਾ ਭਰਮ ਹੈ ਜੋ ਇਹਨਾਂ ਪੰਡਤ ਲੋਕਾਂ ਨੇ ਹੋਰ ਲੋਕਾਂ ਦੇ ਮਨਾਂ ਵਿੱਚ ਪਾ ਦਿੱਤਾ ਵੀ ਜਿਹੜਾ ਕੁਝ ਤੁਸੀਂ ਸਾਨੂੰ ਖਵਾਉਂਦੇ ਹੋ ਉਹ ਤੁਹਾਡੇ ਪਿਤਰਾਂ ਨੂੰ ਮਿਲਦਾ। ਇਹ ਗੱਲ ਸਰਾਸਰ ਗਲਤ ਹੈ, ਝੂਠ ਹੈ, ਪਖੰਡ ਹੈ, ਠੱਗੀ ਹੈ। ਫਿਰ ਇਹ ਕਹਿਣ ਲੱਗਾ, ਮਹਾਰਾਜ ਫਿਰ ਹੁਣ ਆਪ ਜੀ ਦੱਸੋ, ਤੁਸੀਂ ਵੀ ਇੱਕ ਮਹਾਂਪੁਰਖ ਹੋ, ਮੇਰਾ ਪਿਤਾ ਇਸ ਵੇਲੇ ਹੈ ਕਿੱਥੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਚੋ ਸੱਚ ਦੱਸਿਆ, ਕਹਿਣ ਲੱਗੇ ਤੇਰਾ ਪਿਤਾ ਇਸ ਵੇਲੇ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ, ਹੀ ਹੈਰਾਨ ਹੋਇਆ। ਕਹਿੰਦਾ ਮੇਰਾ ਪਿਤਾ ਤੇ ਸ਼ਾਕਾਹਾਰੀ ਸੀ, ਬੜਾ ਧਰਮੀ ਸੀ, ਪੁੰਨੀ ਦਾਨੀ ਸੀ, ਉਹ ਕਿਵੇਂ ਬਘਿਆੜ ਬਣ ਗਿਆ? ਸਤਿਗੁਰੂ ਕਹਿਣ ਲੱਗੇ ਉਹਦਾ ਕਾਰਨ ਇਹ ਹੈ ਬਈ ਤੇਰਾ ਪਿਤਾ ਜਦੋਂ ਮਰਨ ਲੱਗਿਆ ਸੀ ਗੁਆਂਢ ਦੇ ਵਿੱਚ ਕੋਈ ਮੀਟ ਰਹਿਣ ਰਿਹਾ ਸੀ ਤੇ ਉਹਦੀ ਸੁਤਾ ਵੀ ਮੀਟ ਵੱਲ ਚਲੀ ਗਈ। ਜਦੋਂ ਮੀਟ ਵੱਲ ਉਹਦੀ ਸੁਤਾ ਚਲੀ ਗਈ ਉਦੋਂ ਹੀ ਚੜ੍ਹਾਈ ਕਰ ਗਿਆ ਤੇ ਫਿਰ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਪਤਾ ਨਹੀਂ ਮੀਟ ਕਿੰਨਾ ਕੁ ਸਵਾਦ ਹੁੰਦਾ ਹੋਵੇਗਾ। ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਹੁਣ ਸੁਤਾ ਮੀਟ ਵੱਲ ਜਾਣ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਨੇ ਉਹਨੂੰ ਬਘਿਆੜ ਦੀ ਜੂਨ ਦੇ ਦਿੱਤੀ ਹੈ ਵੀ ਚੰਗਾ ਹੁਣ ਬਘਿਆੜ ਬਣ ਕੇ ਮਾਸ ਖਾਈ ਜਾ, ਤੈਨੂੰ ਕੋਈ ਕੁਝ ਨਹੀਂ ਆਖਦਾ। ਫਿਰ ਇਹ ਦੁਨੀ ਚੰਦ ਕਹਿਣ ਲੱਗਾ ਮਹਾਰਾਜ ਫਿਰ ਮੇਰੇ ਪਿਤਾ ਦਾ ਉਧਾਰ ਕਿਵੇਂ ਹੋ ਸਕਦਾ? ਤਾਂ ਸਤਿਗੁਰੂ ਕਹਿਣ ਲੱਗੇ ਲੈ ਇਹ ਵੀ ਤੈਨੂੰ ਦੱਸ ਦਿੰਦੇ ਹਾਂ, ਤੂੰ ਇਸ ਖੀਰ ਦੀ ਇੱਕ ਥਾਲੀ ਲੈ ਕੇ ਜਿਹੜਾ ਪੰਡਤਾਂ ਵਾਸਤੇ ਸ਼ਰਾਬ ਤਿਆਰ ਕੀਤਾ ਸੀ ਤੇ ਤੂੰ ਉੱਤਰ ਦਿਸ਼ਾ ਵੱਲ ਜਾਵੀਂ ਔਰ ਉੱਥੇ ਇੱਕ ਜੰਗਲ ਆਵੇਗਾ, ਉਸ ਜੰਗਲ ਦੇ ਵਿੱਚ ਤੇਰਾ ਪਿਤਾ ਬਘਿਆੜ ਬਣ ਕੇ ਰਹਿੰਦਾ ਤੇ ਤੂੰ ਉਸਨੂੰ ਇਹ ਖੀਰ ਖਵਾ ਦੇਵੀਂ। ਕਹਿੰਦਾ ਮਹਾਰਾਜ ਉਹ ਕਿਧਰੇ ਮੇਰੇ ਮਗਰ ਹੀ ਨਾ ਪੈ ਜਾਵੇ। ਸਤਿਗੁਰੂ ਕਹਿੰਦੇ ਨਹੀਂ, ਤੈਨੂੰ ਉਹ ਕੁਝ ਨਹੀਂ ਆਖੇਗਾ, ਉਹਨੂੰ ਵੀ ਆਪਣੇ ਪਿਛਲੇ ਜਨਮ ਦੀ ਸੋਝੀ ਪ੍ਰਗਟ ਹੋ ਜਾਵੇਗੀ, ਤੂੰ ਡਰੀ ਨਾ। ਕਹਿਣ ਲੱਗਾ ਜੀ ਸਤ ਬਚਨ। ਇਹ ਖੀਰ ਦੀ ਥਾਲੀ ਭਰ ਕੇ ਉੱਥੇ ਲੈ ਗਿਆ, ਉਹ ਬਘਿਆੜ ਬਾਹਰ ਨਿਕਲਿਆ, ਇਹਨੇ ਉਹਦੇ ਮੂਹਰੇ ਖੀਰ ਦੀ ਥਾਲੀ ਰੱਖ ਦਿੱਤੀ। ਉਸ ਬਘਿਆੜ ਨੇ ਖੀਰ ਖਾਧੀ ਤੇ ਕੁਛ ਦੇਰ ਬਾਅਦ ਉਹ ਚੜ੍ਹਾਈ ਕਰ ਗਿਆ। ਇਹ ਦੁਨੀ ਚੰਦ ਬੜਾ ਹੈਰਾਨ ਹੋਇਆ, ਆ ਕੇ ਸਤਿਗੁਰੂ ਨੂੰ ਕਹਿਣ ਲੱਗਾ ਮਹਾਰਾਜ ਵੀ ਉਹ ਬਘਿਆੜ ਤੇ ਖੀਰ ਖਾਣ ਸਾਰ ਹੀ ਮਰ ਗਿਆ। ਸਤਿਗੁਰੂ ਕਹਿਣ ਲੱਗੇ ਭਾਈ ਹੁਣ ਉਹਦੀ ਕਲਿਆਣ ਹੋਈ ਹੈ, ਤੂੰ ਇਹ ਨਾ ਸੋਚ ਵੀ ਉਹ ਮਰ ਕਿਉਂ ਗਿਆ ਹੈ, ਉਹ ਆਪਣੇ ਕੋਈ ਪਿਛਲੇ ਕਰਮ ਦਾ ਫਲ ਭੋਗਣ ਵਾਸਤੇ ਬਘਿਆੜ ਦੀ ਜੂਨ ਵਿੱਚ ਗਿਆ ਸੀ, ਪਰ ਇਸ ਵੇਲੇ ਤੂੰ ਸਾਡੇ ਦਰਸ਼ਨ ਕੀਤੇ ਨੇ ਤੇ ਆ ਸੀਤ ਪ੍ਰਸ਼ਾਦ ਜਾ ਕੇ ਉਸਨੂੰ ਦਿੱਤਾ, ਇਸ ਲਈ ਹੁਣ ਤੇਰਾ ਪਿਤਾ ਤ੍ਰਿਪਤ ਹੋ ਕੇ ਗਿਆ ਹੈ, ਰੱਜ ਕੇ ਗਿਆ ਹੈ, ਤੈਨੂੰ ਹੁਣ ਹੋਰ ਸ਼ਰਾਧ ਕਰਨ ਦੀ, ਕਿਸੇ ਨੂੰ ਹੋਰ ਛਕਾਉਣ ਦੀ ਕੋਈ ਲੋੜ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਨੇ ਜਦੋਂ ਇਹ ਬਚਨ ਕੀਤੇ ਵੀ ਤੇਰੇ ਪਿਤਾ ਦੀ ਹੁਣ ਕਲਿਆਣ ਹੋ ਗਈ ਹੈ, ਫਿਰ ਇਹ ਗੁਰੂ ਮਹਾਰਾਜ ਦਾ ਸਿੱਖ ਬਣਿਆ, ਵਹਿਮਾਂ ਭਰਮਾਂ ਨੂੰ ਤਿਆਗ ਦਿੱਤਾ। ਤੇ ਹੁਣ ਇਹਨੇ ਆਖਿਆ ਮਹਾਰਾਜ ਜੀ ਪੰਡਿਤ ਲੋਕ ਤਾਂ ਬੜਾ ਇਸ ਗੱਲ ਤੇ ਜ਼ੋਰ ਦਿੰਦੇ ਨੇ ਵੀ ਸ਼ਰਾਧ ਜ਼ਰੂਰ ਕਰਨਾ ਚਾਹੀਦਾ, ਚਾਹੇ ਕਿਵੇਂ ਕਰੇ, ਚਾਹੇ ਚੋਰੀ ਕਰਕੇ ਕਰੇ, ਲੁੱਟ ਮਾਰ ਕਰਕੇ ਕਰੇ, ਚਾਹੇ ਕਿਵੇਂ ਵੀ ਕਰੇ, ਸ਼ਰਾਧ ਤੋਂ ਬਿਨਾਂ ਪਿਤਰਾਂ ਦੀ ਗਤੀ ਨਹੀਂ ਹੁੰਦੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪੰਡਤਾਂ ਦੇ ਪਖੰਡ ਦਾ ਪਰਦਾਫਾਸ਼ ਕੀਤਾ ਤੇ ਨਾਲ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਚੋਰੀ ਕਰਕੇ ਕਿਸੇ ਦਾ ਮਾਲ ਲੁੱਟ ਕੇ ਜੇ ਕੋਈ ਉਹਦਾ ਸ਼ਰਾਧ ਵੀ ਕਰ ਦੇਵੇ ਔਰ ਉਹ ਪਿਤਰਾਂ ਨੂੰ ਨਹੀਂ ਮਿਲਦਾ ਤੇ ਬਲਕਿ ਉਹ ਤੇ ਪਿਤਰਾਂ ਨੂੰ ਚੋਰ ਬਣਾ ਦਿੰਦਾ, ਐਸਾ ਸਿਧਾਂਤ ਗੁਰੂ ਮਹਾਰਾਜ ਨੇ ਸ਼ਲੋਕ ਵਿੱਚ ਪ੍ਰਗਟਾਇਆ ਹੈ। ਲਓ ਸੰਗਤਾਂ ਪ੍ਰੇਮ ਦੇ ਨਾਲ ਇਸ ਪਵਿੱਤਰ ਸ਼ਲੋਕ ਦੀ ਕਥਾ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਪਹਿਲਾ। ਜੇ ਮੋਹਾਕਾ ਘਰ ਮੋਹੈ ਘਰ ਮੋਹਿ ਪਿਤਰੀ ਦੇ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਦੁਨੀ ਚੰਦ, ਮੋਹਾਕਾ ਦਾ ਅਰਥ ਹੈ ਚੋਰ। ਜੇ ਚੋਰ ਆਦਮੀ ਘਰ ਮੋਹੈ ਕਿਸੇ ਦੇ ਘਰ ਨੂੰ ਲੁੱਟ ਲਵੇ, ਕਿਸੇ ਦੇ ਘਰ ਨੂੰ ਸੰਨ ਲਾ ਲਵੇ, ਤੇ ਘਰ ਮੋਹਿ ਪਿਤਰੀ ਦੇ, ਕਿਸੇ ਦੇ ਘਰ ਨੂੰ ਲੁੱਟ ਲਵੇ ਤੇ ਘਰ ਲੁੱਟ ਕੇ ਤੇ ਫਿਰ ਪਿਤਰਾਂ ਦੇ ਨਿਮਿਤ ਸ਼ਰਾਧ ਕਰ ਦੇਵੇ, ਕੀ ਉਹ ਜਿਹੜਾ ਚੋਰੀ ਕਰਕੇ ਧਨ ਮਾਲ ਚੁਰਾਇਆ ਹੋਇਆ ਜੇ ਉਹਦੇ ਵਿੱਚੋਂ ਕੋਈ ਪਿਤਰਾਂ ਦੇ ਨਿਮਿਤ ਸ਼ਰਾਧ ਕਰਾ ਦੇਵੇ, ਕੀ ਉਹ ਪਿਤਰਾਂ ਨੂੰ ਮਿਲ ਜਾਂਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪਿਤਰਾਂ ਨੂੰ ਮਿਲਣਾ ਤੇ ਇੱਕ ਪਾਸੇ ਰਿਹਾ, ਪਰ ਸਾਡੀ ਦਲੀਲ ਕੁਝ ਹੋਰ ਹੈ। ਜਿਹੜਾ ਇਥੋਂ ਚੋਰੀ ਦਾ ਮਾਲ ਤਨ ਚੁਰਾ ਕੇ ਜਿਹੜਾ ਮਨੁੱਖ ਆਪਣੇ ਪਿਤਰਾਂ ਦੇ ਨਿਮਿਤ ਸ਼ਰਾਧ ਕਰਦਾ ਹੈ, ਬਲਕਿ ਉਹ ਤੇ ਆਪਣੇ ਪਿਤਰਾਂ ਨੂੰ ਵੀ ਬਦਨਾਮ ਕਰਦਾ ਹੈ, ਉਹ ਕਿਵੇਂ? ਤਾਂ ਹਜ਼ੂਰ ਨੇ ਅੱਗੇ ਫਰਮਾਇਆ,
ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਆਦਮੀ ਕਿਸੇ ਦੇ ਘਰੋਂ ਮਾਲ ਤਨ ਚੁਰਾ ਕੇ ਪਿਤਰਾਂ ਦੇ ਨਿਮਿਤ ਸ਼ਰਾਧ ਕਰਦਾ, ਪੁੰਨ ਦਾਨ ਕਰਦਾ ਹੈ, ਉਹਨਾਂ ਦੇ ਪਿਤਰ ਵੀ ਅਕਸਰ ਪਿਤਰ ਲੋਕ ਵਿੱਚ ਹੀ ਰਹਿੰਦੇ ਨੇ। ਜਦੋਂ ਕਿਸੇ ਦੇ ਘਰ ਦਾ ਮਾਲ ਤਨ ਲੁੱਟਿਆ ਹੋਇਆ ਉਹਨਾਂ ਦੇ ਪਿਤਰਾਂ ਨੂੰ ਅੱਗੇ ਜਾ ਕੇ ਮਿਲਦਾ ਹੈ ਤੇ ਉਹ ਦੂਸਰੇ ਪਿੱਤਰ ਉਹਨੂੰ ਪਛਾਣ ਲੈਂਦੇ ਨੇ, ਅੱਗੇ ਵਸ ਜਾਣੀ ਹੈ। ਉਹ ਕਹਿੰਦੇ ਇਹ ਤੇ ਸਾਡੇ ਘਰ ਦੀ ਚੀਜ਼ ਹੈ, ਇਹ ਧਨ ਇਹ ਪਦਾਰਥ ਤੇਰੇ ਪਰਿਵਾਰ ਨੇ ਤੇਰੇ ਦੋਹਤਿਆਂ ਪੋਤਰਿਆਂ ਨੇ ਸਾਡੇ ਘਰੋਂ ਚੋਰੀ ਕਰਕੇ ਲਿਆਂਦਾ ਹੈ। ਇਸ ਲਈ ਜਿਹੜਾ ਆਦਮੀ ਚੋਰੀ ਦਾ ਮਾਲ ਲਏ ਤੇ ਚੋਰੀ ਦਾ ਮਾਲ ਰੱਖੇ ਉਹਨੂੰ ਵੀ ਚੋਰ ਸਮਝਿਆ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਚੋਰੀ ਦਾ ਸ਼ਰਾਧ ਪਿੱਤਰ ਲੈਣਗੇ ਵੀ ਅੱਗੇ ਫਿਰ ਉਹ ਚੋਰੀ ਦੀ ਵਸਤੂ ਪਛਾਣੀ ਜਾਵੇਗੀ। ਪਿਤਰੀ ਚੋਰ ਕਰੇ ਤੇ ਉਹ ਤੇ ਬਈ ਪਿਤਰਾਂ ਨੂੰ ਵੀ ਚੋਰ ਬਣਾ ਦੇਵੇਗੀ।
ਵੱਡੀਐ ਹੱਥ ਦਲਾਲ ਕੇ ਮੁਸਫੀ ਇਹ ਕਰੇ।
ਤੇਰੇ ਦੁਨੀ ਚੰਦ ਕਹਿਣ ਲੱਗਾ, ਕਹਿੰਦਾ ਮਹਾਰਾਜ ਇਹਨਾਂ ਪੰਡਤਾਂ ਨੇ ਇਹ ਵੀ ਗੱਲ ਆਖੀ ਹੈ, ਲੋਕਾਂ ਨੂੰ ਇਹ ਵੀ ਗੱਲ ਪ੍ਰਚਾਰਦੇ ਹਨ, ਬਈ ਕੋਈ ਗੱਲ ਨੀ, ਤੁਸੀਂ ਚਾਹੇ ਚੋਰੀ ਕਰਕੇ ਲਿਆਓ ਚਾਹੇ ਡਾਕਾ ਮਾਰ ਕੇ ਲਿਆਓ, ਪਰ ਤੁਸੀਂ ਸਾਨੂੰ ਸ਼ਰਾਧ ਜ਼ਰੂਰ ਖਵਾ ਦਿਓ, ਉਹ ਤੁਹਾਡੇ ਪਿਤਰਾਂ ਨੂੰ ਅਵਸ਼ ਮਿਲੇਗਾ। ਤੇ ਬਾਕੀ ਗੱਲ ਰਹੀ ਬਈ ਚੋਰੀ ਦੀ, ਬਈ ਅਸੀਂ ਅਰਦਾਸ ਕਰਾਂਗੇ ਤੁਹਾਡੇ ਲਈ, ਭਜਨ ਪਾਠ ਕਰਾਂਗੇ, ਤੁਹਾਡੀ ਦੁਆ ਕਰਾਂਗੇ, ਇਸ ਲਈ ਬਈ ਤੁਹਾਨੂੰ ਇਹ ਚੋਰੀ ਦਾ ਦੋਸ਼ ਨਹੀਂ ਲੱਗੇਗਾ, ਬਲਕਿ ਜਦੋਂ ਤੁਸੀਂ ਚੋਰੀ ਦਾ ਧਨ ਮਾਲ ਚੁਰਾ ਕੇ ਸ਼ਰਾਧ ਕਰੋਗੇ ਤੁਹਾਡਾ ਚੋਰੀ ਦਾ ਦੋਸ਼ ਵੀ ਲੈ ਜਾਵੇਗਾ। ਤੇ ਇਹੋ ਜੇ ਇਹਨਾਂ ਨੇ ਵਹਿਮ ਪਰਮ ਪਾਲੇ ਸਨ ਤਾਂ ਸਤਿਗੁਰੂ ਨੇ ਸਪਸ਼ਟ ਆਖਿਆ, ਵੱਡੀਆ ਹੈ ਹੱਥ ਦਲਾਲ ਕੇ। ਜਿਹੜਾ ਇਹੋ ਜਿਹਾ ਦਲਾਲ ਹੈ ਨਾ, ਕੋਈ ਪੰਡਤ ਹੈ ਪੁਰੋਹਿਤ ਹੈ, ਉਹਦੇ ਵੀ ਹੱਥ ਕੱਟੇ ਜਾਣਗੇ। ਜਿਹੜਾ ਚੋਰੀ ਦੇ ਮਾਲ ਦੇ ਵਿੱਚੋਂ ਸ਼ਰਾਧ ਖਾਵੇਗਾ ਉਹ ਵੀ ਪਾਪਾਂ ਦਾ ਭਾਈਵਾਲ ਹੋਵੇਗਾ। ਇਹ ਜਿਹੜੀ ਸਿੱਖਿਆ ਹੈ ਕੇਵਲ ਪੰਡਤਾਂ ਲਈ ਨਹੀਂ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਇਹ ਸਾਰੇ ਸੰਸਾਰ ਲਈ ਸਾਂਝੀ ਹੈ, ਸਾਰੇ ਧਰਮਾਂ ਲਈ ਸਾਂਝੀ ਹੈ। ਜੇ ਹੁਣ ਕੋਈ ਪੰਡਤ ਇਸ ਤਰ੍ਹਾਂ ਦੇ ਲੋਕਾਂ ਨੂੰ ਵਹਿਮ ਪਰਮ ਪਾਉਂਦਾ ਹੈ ਉਹ ਵੀ ਗੱਲ ਗਲਤ ਹੈ, ਜੇ ਕੋਈ ਮੌਲਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਉਹ ਵੀ ਗਲਤ ਹੈ, ਜੇ ਕੋਈ ਪਾਦਰੀ ਕੋਈ ਇਹੋ ਜਿਹੀ ਗੱਲ ਕਰਦਾ ਹੈ ਠੱਗੀ ਧੋਖੇ ਵਾਲੀ ਉਹ ਵੀ ਗੱਲ ਗਲਤ ਹੈ, ਜੇ ਕੋਈ ਸਾਡੇ ਲਾਣੇ ਦੇ ਵਿੱਚੋਂ ਕੋਈ ਗ੍ਰੰਥੀ ਕੋਈ ਭਾਈ ਇਹ ਗੱਲ ਆਖੇ ਕੋਈ ਬਾਬਾ ਕੋਈ ਸੰਤ ਬਈ ਮੈਂ ਤੁਸੀਂ ਚਾਹੇ ਚੋਰੀ ਕਰਕੇ ਲਿਆਓ ਚਾਹੇ ਬਲੈਕ ਮਨੀ ਲਿਆਓ ਤੇ ਤੁਸੀਂ ਅਖੰਡ ਪਾਠ ਕਰਵਾ ਦਿਓ ਤੁਸੀਂ ਲੰਗਰ ਕਰ ਦਿਓ, ਤੇ ਇਹ ਸਾਰੀਆਂ ਗੱਲਾਂ ਗਲਤ ਨੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਪਸ਼ਟ ਆਖਿਆ ਹੈ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਜਿਹੜਾ ਪਰਾਇਆ ਹੱਕ ਹੈ ਮੁਸਲਮਾਨ ਦੇ ਲਈ ਸੂਰ ਦੇ ਬਰਾਬਰ ਹੈ, ਹਿੰਦੂ ਦੇ ਲਈ ਗਊ ਦੇ ਬਰਾਬਰ ਹੈ, ਜੇ ਕੋਈ ਹੋਰ ਹੈ ਉਹਦੇ ਲਈ ਮੁਰਦਾਰ ਦੇ ਬਰਾਬਰ ਹੈ। ਇਸ ਲਈ ਪਰਾਇਆ ਹੱਕ ਖਾਣਾ ਕਿਸੇ ਦੇ ਲਈ ਵੀ ਇਹ ਮਾਫਕ ਨਹੀਂ ਹੋ ਸਕਦਾ, ਜ਼ਹਿਰ ਚਾਹੇ ਕੋਈ ਵੀ ਖਾ ਲਵੇ ਉਹਨੇ ਆਪਣਾ ਮਾਰੂ ਅਸਰ ਕਰਨਾ ਹੀ ਕਰਨਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਵਿੱਚ ਦਲਾਲ ਬਣਦਾ ਵਕੀਲ ਬਣਦਾ ਵਿਚੋਲਾ ਬਣਦਾ ਉਹਦੇ ਵੀ ਹੱਥ ਕੱਟੇ ਜਾਣਗੇ। ਮੁਸਫੀ ਇਹ ਕਰੇ, ਜਿਹੜਾ ਇਸ ਗੱਲ ਦੀ ਮੁਸਫੀ ਕਰਦਾ ਹੈ, ਮੁਸਫੀ ਦਾ ਅਰਥ ਹੁੰਦਾ ਨਿਆਂ ਇਨਸਾਫ, ਜਿਹੜਾ ਇਸ ਢੰਗ ਦਾ ਇਨਸਾਫ ਕਰਦਾ ਹੈ, ਭਾਵ ਪੰਡਤ ਜਾਂ ਕੋਈ ਭਾਈ ਕੋਈ ਮੌਲਵੀ ਇਸ ਗੱਲ ਦੀ ਨਾਲ ਸਿਫਾਰਿਸ਼ ਕਰਦਾ ਹੈ ਬਈ ਤੁਸੀਂ ਪੁੰਨ ਦਾਨ ਕਰ ਦਿਓ, ਕੁਛ ਸਾਨੂੰ ਹਿੱਸਾ ਦੇ ਦਿਓ, ਤੁਹਾਡਾ ਚੋਰੀ ਦਾ ਮਾਲ ਵੀ ਤੁਹਾਡੀ ਬਲੈਕ ਮਨੀ ਵੀ ਵਾਈਟ ਹੋ ਜਾਵੇਗੀ, ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਦੇ ਵੀ ਹੱਥ ਕੱਟੇ ਜਾਣਗੇ।
ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਅੱਗੇ ਪਿਤਰਾਂ ਨੂੰ ਕਿਹੜਾ ਪਦਾਰਥ ਕਿਹੜਾ ਧਨ ਮਾਲ ਮਿਲਦਾ ਹੈ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਖੱਟੇ ਕਾਲੇ ਦੇ, ਜਿਹੜਾ ਕਾਲੇ ਦੇ ਦਾ ਅਰਥ ਵੀ ਜਿਹੜਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖੱਟਦਾ ਹੈ ਤੇ ਫਿਰ ਉਹਦੇ ਵਿੱਚੋਂ ਦਿੰਦਾ ਹੈ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਕਾਲ ਖਾਏ ਕਿਸ ਹੱਥਾਂ ਦੇ ਨਾਨਕ ਰਾਹੋ ਪਛਾਣਿਆ ਸੀ। ਆਪਣੀ ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਸਵੰਧ ਦੇਵੇ, ਉਹਦੇ ਵਿੱਚੋਂ ਲੰਗਰ ਵੀ ਛਕਾਵੇ ਸੰਗਤਾਂ ਨੂੰ, ਅਖੰਡ ਪਾਠ ਵੀ ਕਰਵਾਵੇ, ਹੋਰ ਸੇਵਾ ਵੀ ਕਰੇ, ਉਹਦਾ ਤੇ ਕੀਤਾ ਹੋਇਆ ਦਾਨ ਸਫਲ ਹੈ। ਪਰ ਜੇ ਚੋਰੀ ਦਾ ਮਾਲ ਲੁੱਟ ਕੇ, ਕੋਈ ਬਲੈਕ ਮਨੀ ਲੁੱਟ ਕੇ ਤੇ ਜੇ ਉਹ ਲੈ ਕੇ ਆਵੇ ਤੇ ਆਖੇ ਵੀ ਹੁਣ ਤੁਸੀਂ ਮੇਰਾ ਅਖੰਡ ਪਾਠ ਕਰ ਦਿਓ ਤੇ ਭਾਈ ਵੀ ਬਾਬੇ ਵੀ ਕਹਿਣ ਤੇ ਅਸੀਂ ਤੇਰਾ ਪਾਪ ਸਾਰਾ ਧੋ ਦੇਵਾਂਗੇ, ਵੀ ਇਹ ਗੱਲਾਂ ਗੁਰੂ ਨਾਨਕ ਸਾਹਿਬ ਨੂੰ ਪ੍ਰਵਾਨ ਨਹੀਂ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਉਸ ਵੇਲੇ ਦੇ ਕਾਜੀ ਮੌਲਵੀ ਪੰਡਿਤ ਸਨ ਤੇ ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਦੇ ਲਈ ਇਹ ਉਪਦੇਸ਼ ਬਖਸ਼ਿਸ਼ ਕੀਤੇ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਨਾ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ, ਤਾਂ ਉਸ ਵੇਲੇ ਜਿਹੜੇ ਮੌਲਵੀ ਤੇ ਕਾਜੀ ਸਨ ਉਹ ਧਰਮ ਦੇ ਠੇਕੇਦਾਰ ਬਣੇ ਹੋਏ, ਉਹ ਅੱਗੋਂ ਕਹਿਣ ਲੱਗੇ ਨਹੀਂ ਜੀ, ਜਿਹੜਾ ਕੋਈ ਆਦਮੀ ਪੁੰਨ ਦਾਨ ਕਰਦਾ ਉਹਦੀ ਚੋਰੀ ਮਾਫ਼ ਹੋ ਜਾਂਦੀ, ਉਹਦਾ ਪਾਪ ਵੀ ਧੋਤਾ ਜਾਂਦਾ। ਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਤੇ ਸਵਾਲ ਕੀਤਾ, ਕਹਿਣ ਲੱਗੇ ਜਿਹੜੇ ਤੁਸੀਂ ਮੁਸਲਮਾਨ ਲੋਕ ਹੋ, ਤੁਸੀਂ ਕਲਮਾ ਪੜ੍ਹ ਕੇ ਕਿਸੇ ਜੀਵ ਨੂੰ ਕੋਹ ਕੇ ਮਾਰਦੇ ਹੋ ਤੇ ਆਖਦੇ ਹੋ ਵੀ ਇਹ ਹੁਣ ਹਲਾਲ ਹੈ, ਇਹ ਹੁਣ ਮੁਸਲਮਾਨ ਨੂੰ ਖਾਣ ਦਾ ਹੱਕ ਹੈ, ਤੇ ਜੇ ਕੋਈ ਹਲਾਲ ਚੀਜ਼ ਨਾ ਹੋਵੇ ਤੇ ਹਰਾਮ ਹੋਵੇ, ਭਾਵ ਇੱਕ ਤਾਂ ਕਲਮਾ ਪੜ੍ਹ ਕੇ ਤੁਹਾਡੀ ਸ਼ਰ੍ਹਾਂ ਦੇ ਮੁਤਾਬਕ ਹਲਾਲ ਤਿਆਰ ਕੀਤਾ ਹੈ ਤੇ ਦੂਸਰਾ ਕਿਸੇ ਨੇ ਉਹ ਜਾਨਵਰ ਮਾਰ ਕੇ ਤੇ ਉਹਦਾ ਮਾਸ ਤਿਆਰ ਕੀਤਾ ਹੈ, ਤੇ ਜੇ ਉਹਦੇ ਵਿੱਚ ਕੋਈ ਮਿਰਚ ਮਸਾਲੇ ਪਾ ਕੇ ਦੇਸੀ ਘਿਓ ਪਾ ਕੇ ਚੰਗਾ ਤੜਕਾ ਲਾ ਕੇ ਮੀਟ ਤਿਆਰ ਕਰ ਲਵੇ, ਕੀ ਉਹ ਹਲਾਲ ਹੋ ਸਕਦਾ? ਤਾਂ ਉਹ ਕਾਜੀ ਮੌਲਵੀ ਕਹਿਣ ਲੱਗੇ ਨਹੀਂ ਜੀ, ਇਹ ਨਹੀਂ ਹੋ ਸਕਦਾ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਹਰਾਮ ਘਿਓ ਮਸਾਲਾ ਸਾਰੀਆਂ ਚੀਜ਼ਾਂ ਪਾ ਕੇ ਉਹ ਹਲਾਲ ਨਹੀਂ ਹੋ ਸਕਦਾ, ਤੇ ਜਿਹੜਾ ਪਰਾਇਆ ਹੱਕ ਹੈ, ਜੇ ਤੁਸੀਂ ਉਹਦੇ ਵਿੱਚੋਂ ਕੋਈ ਪੁੰਨ ਦਾਨ ਕੋਈ ਹੋਰ ਪੂਜਾ ਪਾਠ ਵੀ ਕਰਵਾ ਦੇਵੋਗੇ, ਉਹ ਕਿਵੇਂ ਪੁੰਨ ਬਣ ਜਾਵੇਗਾ? ਇਉਂ ਗੁਰੂ ਮਹਾਰਾਜ ਨੇ ਬਾਦਲੀਲ ਉਹਨਾਂ ਲੋਕਾਂ ਨੂੰ ਜਿਹੜੇ ਧਰਮ ਦੇ ਠੇਕੇਦਾਰ ਸਨ ਉਹਨਾਂ ਨੂੰ ਸਮਝਾਇਆ। ਤੇ ਇੱਥੇ ਗੁਰੂ ਮਹਾਰਾਜ ਨੇ ਖਾਸ ਕਰਕੇ ਜਿਹੜੇ ਸ਼ਰਾਧ ਕਰਨ ਵਾਲੇ ਤੇ ਸ਼ਰਾਧ ਖਾਣ ਵਾਲੇ ਪੰਡਿਤ ਸਨ ਉਹਨਾਂ ਲਈ ਇਹ ਵਿਸ਼ੇਸ਼ ਕਰਕੇ ਉੱਤਮ ਸਿੱਖਿਆ ਬਖਸ਼ਿਸ਼ ਕੀਤੀ, ਤੇ ਨਾਲ ਇਹ ਆਖਿਆ ਵੀ ਅੱਗੇ ਪਿਤਰਾਂ ਨੂੰ ਤੇ ਉਹੀ ਮਿਲਦਾ ਹੈ ਜਿਹੜਾ ਆਦਮੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਖੱਟਦਾ ਹੈ ਤੇ ਉਹਦੇ ਵਿੱਚੋਂ ਪੁੰਨ ਦਾਨ ਕਰਦਾ ਹੈ।
ਮਹੱਲਾ ਪਹਿਲਾ ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਦੁਨੀ ਚੰਦ ਨੇ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ ਬਈ ਪੰਡਿਤ ਲੋਕ ਕਰਮ ਕਾਂਡ ਦੇ ਅਨੁਸਾਰ ਸੁੱਚਮ ਨੂੰ ਬੜੀ ਤਰਜੀਹ ਦਿੰਦੇ ਨੇ, ਤੇ ਕੀ ਮਹਾਰਾਜ ਬਈ ਕਰਮ ਕਾਂਡ ਕਰਨ ਦੇ ਨਾਲ ਮਨੁੱਖ ਦਾ ਜੀਵਨ ਪਵਿੱਤਰ ਹੋ ਸਕਦਾ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਵੀ ਇੱਕ ਭਰਮ ਹੈ, ਇਹ ਵੀ ਇੱਕ ਵਹਿਮ ਹੈ, ਕੱਲਾ ਨਹਾ ਕੇ ਵਸਤਰ ਧੋ ਕੇ ਮਨੁੱਖ ਦਾ ਜੀਵਨ ਕਦੀ ਸੁੱਚਾ ਨਹੀਂ ਹੋ ਸਕਦਾ। ਲੋ ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਣ ਦਿੱਤੀ, ਜਿਉਂ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ। ਜੋਰੂ ਦਾ ਅਰਥ ਹੈ ਇਸਤਰੀ, ਜਿਵੇਂ ਜੋਰੂ ਇਸਤਰੀ ਨੂੰ, ਸਿਰ ਨਾਵਣੀ ਦਾ ਅਰਥ ਹੈ ਮਾਹਵਾਰੀ ਰਿਤੂ, ਆਵੇ ਵਾਰੋ ਵਾਰ ਵੀ ਵਾਰ ਵਾਰ ਆਉਂਦੀ। ਆਮ ਤੌਰ ਤੇ ਕੁਛ ਪ੍ਰਕਿਰਤੀ ਦਾ ਨਿਯਮੀ ਹੈ, ਇਸਤਰੀ ਦਾ ਸਰੀਰ ਤੇ ਮਨੁੱਖ ਦਾ ਸਰੀਰ ਵੱਖੋ ਵੱਖਰੀ ਕਿਸਮ ਦਾ ਪਰਮੇਸ਼ਰ ਨੇ ਬਣਾਇਆ ਹੋਇਆ। ਖਾਸ ਤੌਰ ਤੇ ਸਤਿਗੁਰੂ ਮਹਾਰਾਜ ਨੇ ਇੱਥੇ ਜੋਰੂ ਇਸਤਰੀ ਦੇ ਬਾਰੇ ਲਿਖਿਆ ਹੈ ਵੀ ਜਿਵੇਂ ਇਸਤਰੀ ਨੂੰ ਵੀ ਵਾਰ ਵਾਰ ਮਾਹਵਾਰੀ ਆਉਂਦੀ ਹੈ, ਉਸ ਵੇਲੇ ਉਹਦਾ ਸਰੀਰ ਅਪਵਿੱਤਰ ਮੰਨਿਆ ਜਾਂਦਾ ਹੈ। ਮਾਹਵਾਰੀ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਮਾਈਆਂ ਬੀਬੀਆਂ ਨੂੰ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਬੈਠ ਕੇ ਪਾਠ ਨਹੀਂ ਕਰਨਾ ਚਾਹੀਦਾ, ਉਂਝ ਨਿਤਨੇਮ ਆਪਣਾ ਕਰ ਲਵੋ, ਕਿਉਂਕਿ ਪਵਿੱਤਰਤਾ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ। ਅਤੇ ਬਾਕੀ ਹੋਰ ਵੀ ਚਲੋ, ਜਿੱਥੇ ਪਵਿੱਤਰ ਅਸਥਾਨ ਹੋਵੇ ਉੱਥੇ ਜਾਣ ਤੋਂ ਉਨਾ ਸਮਾਂ ਸੰਕੋਚ ਕਰੋ, ਉਂਝ ਸਿਮਰਨ ਕਰੀ ਚੱਲੋ। ਪਰ ਸਤਿਗੁਰੂ ਕਹਿੰਦੇ ਨੇ ਵੀ ਜਿਵੇਂ ਇਸਤਰੀ ਨੂੰ ਮਾਹਵਾਰੀ ਆਉਂਦੀ ਤੇ ਬਾਰ ਬਾਰ ਆਉਂਦੀ, ਉਸ ਵੇਲੇ ਉਹਦਾ ਸਰੀਰ ਅਪਵਿੱਤਰ ਮੰਨਿਆ ਜਾਂਦਾ ਹੈ।
ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ।
ਹੁਣ ਉਹਦੇ ਮੁਕਾਬਲੇ ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਮਨੁੱਖ ਝੂਠ ਤੇ ਝੂਠ ਦਾ ਆਦੀ ਬਣਿਆ ਹੋਇਆ ਹੈ, ਔਰ ਉਹਦੇ ਮੂੰਹ ਦੇ ਵਿੱਚ ਵੀ ਉਹਦੇ ਮਨ ਦੇ ਵਿੱਚ ਵੀ ਝੂਠ ਤੇ ਝੂਠ ਦੀ ਗੰਦਗੀ ਹਮੇਸ਼ਾ ਲਈ ਵਸਦੀ ਹੈ। ਨਿਤ ਨਿਤ ਹੋਏ ਖੁਆਰ, ਉਹ ਤੇ ਹਮੇਸ਼ਾ ਹਮੇਸ਼ਾ ਹੀ ਖੁਆਰ ਹੁੰਦਾ, ਜਲੀਲ ਹੁੰਦਾ। ਇਹਦਾ ਮਤਲਬ ਇਹ ਹੈ ਜਿਹੜਾ ਅਸਲੀ ਮੂੰਹ ਫੇਰਿਆ ਮੁੱਖ ਝੂਠਾ ਹੋਏ, ਜਿਹੜਾ ਗੁਰੂ ਵੱਲੋਂ ਮੂੰਹ ਫੇਰ ਲੈਂਦਾ ਹੈ, ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ, ਉਹਨੂੰ ਗੁਰੂ ਮਹਾਰਾਜ ਨੇ ਆਖਿਆ ਵੀ ਉਹ ਝੂਠਾ। ਜਿਹੜਾ ਗੁਰੂ ਦੇ ਸਨਮੁਖ ਰਵੇ, ਜੋ ਗੁਰੂ ਆਖਦਾ ਉਹ ਕਰਮ ਕਰੇ, ਉਹੀ ਪਵਿੱਤਰ ਹੋ ਸਕਦਾ ਹੈ। ਲੋ ਹਜ਼ੂਰ ਕਹਿੰਦੇ ਨੇ ਝੂਠੇ ਝੂਠਾ ਮੁਖ ਵਸੈ, ਬਈ ਜਿਹੜਾ ਝੂਠਾ ਆਦਮੀ ਹੈ, ਭਾਵ ਗੁਰੂ ਤੋਂ ਬੇਮੁਖ ਹੈ, ਨਗੁਰਾ ਹੈ, ਤੇ ਉਹਦੇ ਮੂੰਹ ਦੇ ਵਿੱਚ ਤਾਂ ਹਮੇਸ਼ਾ ਲਈ ਝੂਠ ਵਸਦੀ ਹੈ, ਭਾਵ ਉਹਨੂੰ ਝੂਠ ਸੋਚਦੀ ਪਰਵਾਹ ਹੀ ਨਹੀਂ ਹੁੰਦੀ, ਉਹਦਾ ਮੂੰਹ ਝੂਠਾ ਹੀ ਰਹਿੰਦਾ। ਦੂਸਰੀ ਗੱਲ ਇਹ ਵੀ ਉਹ ਆਪਣੇ ਮੁਖ ਤੋਂ ਝੂਠ ਬੋਲਦਾ, ਝੂਠ ਬੋਲ ਕੇ ਤੇ ਹੋਰ ਜਿਹੜੇ ਗਲਤ ਤਰ੍ਹਾਂ ਦੇ ਭੋਜਨ ਖਾ ਖਾ ਕੇ, ਮੀਟ ਸ਼ਰਾਬ ਆਦਿਕ ਦਾ ਸੇਵਨ ਕਰ ਕਰਕੇ, ਉਹ ਝੂਠੇ ਦੇ ਮੂੰਹ ਦੇ ਵਿੱਚ ਹਮੇਸ਼ਾ ਲਈ ਝੂਠ ਹੀ ਵਸਦੀ ਰਹਿੰਦੀ ਹੈ। ਨਿਤ ਨਿਤ ਹੋਏ ਖੁਆਰ, ਤੇ ਉਹ ਰੋਜ਼ ਰੋਜ਼ ਹਮੇਸ਼ਾ ਹਮੇਸ਼ਾ ਲਈ ਖੁਆਰ ਹੁੰਦਾ ਹੈ, ਜਲੀਲ ਹੁੰਦਾ ਹੈ।
ਸੋਚੇ ਇਹ ਨਾ ਆਖੀਐ ਹੈ ਬਹਿਨ ਜੋ ਪਿੰਡਾ ਧੋਏ।
ਬਹਿਨ ਜੇ ਪਿੰਡਾ ਧੋਏ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੋਚੇ ਇਹ ਨਾ ਆਖੀਐ, ਬਈ ਇਹ ਸੁੱਚੇ ਨਹੀਂ ਆਖੇ ਜਾ ਸਕਦੇ। ਆ ਜਿਹੜੇ ਪੰਡਿਤ ਲੋਕ ਨੇ, ਕਰਮਕਾਂਡੀ ਲੋਕ ਨੇ, ਬਹਿਨ ਜੇ ਪਿੰਡਾ ਧੋਏ, ਜਿਹੜੇ ਪਿੰਡਾ ਧੋ ਕੇ ਬੈਠ ਜਾਂਦੇ ਨੇ, ਕਹਿੰਦੇ ਵੀ ਅਸੀਂ ਹੁਣ ਪਵਿੱਤਰ ਹੋ ਗਏ ਹਾਂ, ਅਸੀਂ ਹੁਣ ਗੰਗਾ ਵਿੱਚ ਇਸ਼ਨਾਨ ਕਰ ਲਿਆ, ਸਾਡੇ ਪਾਪ ਧੋਤੇ ਗਏ ਨੇ। ਪਰ ਸਤਿਗੁਰੂ ਕਹਿੰਦੇ ਨੇ ਬਈ ਇਹ ਪੰਡਿਤ ਕਦੇ ਵੀ ਸੁੱਚੇ ਨਹੀਂ ਆਖੇ ਜਾ ਸਕਦੇ, ਜਿਹੜੇ ਪਿੰਡਾ ਧੋ ਕੇ ਆਪਣੇ ਆਪ ਨੂੰ ਸੁੱਚਾ ਮੰਨਦੇ ਨੇ, ਪਿੰਡਾ ਧੋ ਕੇ ਬੈਠ ਜਾਂਦੇ ਨੇ ਵੀ ਹੁਣ ਅਸੀਂ ਪਵਿੱਤਰ ਹੋ ਗਏ ਹਾਂ, ਇਉਂ ਪਵਿੱਤਰ ਨਹੀਂ ਹੋਇਆ ਜਾ ਸਕਦਾ।
ਸੋਚੇ ਸੇਈ ਨਾਨਕਾ ਜਨ ਮਨ ਵਸਿਆ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਿਧਾਂਤ ਦੀ ਗੱਲ ਦੱਸਦੇ ਨੇ ਬਈ ਦੁਨੀ ਚੰਦ ਅਸਲੀ ਸੁੱਚੇ ਪਵਿੱਤਰ ਮਹਾਂਪੁਰਖ ਉਹੀ ਨੇ ਜਿਨ ਮਨ ਵਸਿਆ ਸੋਏ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਰੱਬ ਵਸ ਗਿਆ, ਜਿਨ੍ਹਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਅਸਲੀ ਸੁੱਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਪਰਮੇਸ਼ਰ ਵਸ ਗਿਆ। ਬਾਕੀ ਤੇ ਭਾਈ ਜਿਹੜੇ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਪਏ ਕਰਮ ਕਾਂਡ ਕਰਦੇ ਨੇ, ਚਾਹੇ ਉਹ ਸਰੀਰ ਨੂੰ ਕਿੰਨਾ ਵੀ ਧੋ ਲੈਣ, ਕਿੰਨਾ ਵੀ ਮਾਂਜ ਲੈਣ, ਉਹ ਕਦੇ ਸੁੱਚੇ ਨਹੀਂ ਹੋ ਸਕਦੇ। ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਸਨ, ਉਹ ਕਹਿੰਦੇ ਨੇ ਕੋਈ ਜ਼ਿਮੀਂਦਾਰ ਖੇਤ ਵਿੱਚ ਹਲ ਵਾਹ ਰਿਹਾ ਸੀ, ਤੇ ਔਰ ਉਹਦਾ ਉੱਥੇ ਖੂਹ ਵੀ ਲਾਇਆ ਹੋਇਆ ਸੀ। ਇੱਕ ਪੰਡਿਤ ਆਇਆ ਔਰ ਉਹ ਆ ਕੇ ਕਹਿਣ ਲੱਗਾ ਵੀ ਮੈਂ ਇੱਥੇ ਇਸ਼ਨਾਨ ਕਰਨਾ। ਚਲੋ ਉਹ ਜ਼ਿਮੀਂਦਾਰ ਕਹਿਣ ਲੱਗਾ ਚੱਲ ਮੈਂ ਤੇਰਾ ਇਸ਼ਨਾਨ ਕਰਵਾ ਦੇਣਾ। ਉਸ ਵੇਲੇ ਲੋਕ ਪੰਡਤਾਂ ਦਾ ਮਾਣ ਰੱਖਦੇ ਸਨ, ਤੇ ਉਹ ਜਿਹੜਾ ਪੰਡਿਤ ਸੀ ਕਰਮਕਾਂਡੀ, ਉਸ ਜ਼ਿਮੀਂਦਾਰ ਨੂੰ ਕਹਿਣ ਲੱਗਾ ਵੀ ਜੇ ਤੂੰ ਮੇਰਾ ਇਸ਼ਨਾਨ ਕਰਵਾਉਣਾ ਪਹਿਲਾਂ ਤੂੰ ਆਪ ਇਸ਼ਨਾਨ ਕਰ। ਕਹਿੰਦਾ ਚਲੋ ਠੀਕ ਹੈ। ਉਸਨੇ ਪਹਿਲਾਂ ਆਪ ਇਸ਼ਨਾਨ ਕਰ ਲਿਆ, ਫਿਰ ਉਹਨੂੰ ਕਹਿਣ ਲੱਗਾ ਹੁਣ ਤੂੰ ਇਉਂ ਕਰ ਬਈ ਉੱਥੇ ਕਿਤੇ ਕਮਾਦ ਬੀਜਿਆ ਹੋਇਆ ਹੋਵੇ, ਉੱਥੇ ਸੂਰ ਦੀਆਂ ਹੁੱਡਾਂ ਦੇ ਨਾਲ ਮਿੱਟੀ ਪੁੱਟੀ ਹੋਵੇ, ਉਹ ਮਿੱਟੀ ਲੈ ਕੇ ਆ। ਉਹ ਜ਼ਿਮੀਂਦਾਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਵੀ ਹੁਣ ਪਹਿਲਾਂ ਮੈਂ ਕਮਾਦ ਦੇਖਾਂ ਕਿਹੜੇ ਖੇਤ ਵਿੱਚ ਬੀਜਿਆ ਹੋਇਆ, ਫਿਰ ਉੱਥੇ ਸੂਰ ਨਾ ਹੋਵੇ, ਸੂਰ ਦੀਆਂ ਹੁੱਡਾਂ ਨਾਲ ਮਿੱਟੀ ਪੁੱਟੀ ਨੂੰ ਕਰਮਕੰਡੀ ਜ਼ਿਆਦਾ ਸੁੱਚਾ ਮੰਨਦੇ ਹੈ, ਹਾਲਾਂਕਿ ਸੂਰ ਵੱਧ ਹੁੰਦਾ। ਪਰ ਉਹ ਕਹਿੰਦੇ ਸੂਰ ਉਹ ਡੂੰਘੀ ਮਿੱਟੀ ਪੁੱਟਦਾ ਨਾ ਹੁੱਡਾਂ ਨਾਲ, ਵੀ ਉਹ ਥੱਲੋਂ ਮਿੱਟੀ ਪੁੱਟਦਾ ਉਹ ਸੁੱਚੀ ਹੁੰਦੀ। ਇਸ ਤਰ੍ਹਾਂ ਇਹਨਾਂ ਦੇ ਮਨ ਦੇ ਵਿੱਚ ਵਹਿਮ ਵੜਿਆ ਹੋਇਆ ਸੀ। ਚਲੋ ਵਿਚਾਰਾ ਜੱਟ ਅੱਕਿਆ ਥੱਕਿਆ ਉਹ ਮਿੱਟੀ ਵੀ ਲੱਭ ਕੇ ਲਿਆਇਆ। ਜਦੋਂ ਮਿੱਟੀ ਲੈ ਤੇ ਉਹਨੂੰ ਕਹਿੰਦਾ ਇਹਦੇ ਨਾਲ ਡੋਲ ਮਾਂਜ, ਉਹਨੇ ਡੋਲ ਮਾਂਜਿਆ। ਹੁਣ ਕਹਿੰਦਾ ਆਪਦਾ ਵੀ ਸਰੀਰ ਮਾਂਜ, ਉਸ ਜੱਟ ਨੇ ਆਪਦਾ ਵੀ ਮਿੱਟੀ ਨਾਲ ਸਰੀਰ ਮਾਂਜ ਲਿਆ ਤੇ ਹੁਣ 100 ਵਾਰੀ ਡੋਲ ਮਾਂਜਿਆ ਤੇ 100 ਵਾਰੀ ਉਹਨੇ ਆਪਣੇ ਸਰੀਰ ਤੇ ਮਿੱਟੀ ਮਲੀ ਤੇ ਫਿਰ ਉਹਨੂੰ ਕਹਿਣ ਲੱਗਾ ਲੈ ਹੁਣ ਤੂੰ ਸੁੱਚਾ ਹੋ ਗਿਆ ਤੇ ਹੁਣ ਤੂੰ ਮੇਰਾ ਇਸ਼ਨਾਨ ਕਰਵਾ ਸਕਦੇ। ਇਹ ਵੇਖੋ ਕਿੱਡਾ ਵੱਡਾ ਇਹ ਕਰਮ ਕਾਂਡ ਤੇ ਕਿੰਨਾ ਵਹਿਮ ਭਰਮ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ। ਤੇ ਉਹ ਜਿਹੜਾ ਜੱਟ ਸੀ ਵਿਚਾਰਾ ਅੱਕਿਆ ਥੱਕਿਆ ਉਹ ਕਹਿਣ ਲੱਗਾ ਵੀ ਹੁਣ ਇਹ ਪੰਡਿਤ ਕਹਿੰਦਾ ਮੈਂ ਸੁੱਚਾ ਹੋ ਗਿਆ, ਭਲਾ ਵੇਖ ਲਈਏ ਵੀ ਇਹ ਗੱਲ ਉੱਤੋਂ ਹੀ ਕਹਿੰਦਾ ਕਿ ਸੱਚਮੁੱਚ ਹੀ ਮੈਂ ਸੁੱਚਾ ਹੋ ਗਿਆ। ਤੇ ਉਸਨੇ ਕੀ ਕੀਤਾ ਜਦੋਂ ਡੋਲ ਭਰਿਆ, ਉਹ ਜਿਵੇਂ ਆਮ ਕਈਆਂ ਦਾ ਸੁਭਾਅ ਵੀ ਹੁੰਦਾ, ਤੇ ਉਹ ਜੱਟ ਨੇ ਵਿੱਚੋਂ ਚੁਲੀ ਭਰੀ ਤੇ ਮੂੰਹ ਚ ਕੁਰਲੀ ਕਰ ਲਈ ਤੇ ਕੁਰਲੀ ਕਰਕੇ ਜਦੋਂ ਪੰਡਿਤ ਕੱਪੜੇ ਲਾਹ ਕੇ ਉੱਥੇ ਇਸ਼ਨਾਨ ਲਈ ਬੈਠਾ ਉਹਦੇ ਉੱਤੇ ਕੁਰਲੀ ਮਾਰੀ। ਜਦੋਂ ਜੱਟ ਨੇ ਪੰਡਿਤ ਦੇ ਉੱਤੇ ਕੁਰਲੀ ਮਾਰੀ ਤੇ ਉਹ ਪੰਡਿਤ ਤੇ ਰੌਲਾ ਪਾ ਉੱਠਿਆ, ਕਹਿੰਦਾ ਤੂੰ ਮੈਨੂੰ ਪੈਟ ਦਿੱਤਾ, ਤੂੰ ਮੈਨੂੰ ਅਪਵਿੱਤਰ ਕਰ ਦਿੱਤਾ, ਤੂੰ ਮੈਨੂੰ ਜੂਠਾ ਕਰ ਦਿੱਤਾ, ਤੂੰ ਮੇਰੇ ਉੱਤੇ ਕੁਰਲੀ ਸੁੱਟ ਦਿੱਤੀ। ਉਹ ਅੱਗੋਂ ਜ਼ਿਮੀਂਦਾਰ ਕਹਿਣ ਲੱਗਾ ਉਹ ਪੰਡਤਾ ਤੂੰ ਆਪ ਹੀ ਤੇ ਕਹਿੰਦਾ ਸੀ ਹੁਣ ਤੂੰ ਸੁੱਚਾ ਹੋ ਗਿਆ, ਜੇ ਮੈਂ ਜੂਠਾ ਹੀ ਸੀ ਤੇ ਤੂੰ ਇੰਨਾ ਅਡੰਬਰ ਕਾਹਦੇ ਵਾਸਤੇ ਕਰਵਾਇਆ। 4 ਘੰਟੇ ਮੈਨੂੰ ਇਸ ਕੰਮ ਲਈ ਲੱਗੇ, ਕਿਧਰੋਂ ਮਿੱਟੀ ਲਿਆ, 100 ਵਾਰੀ ਡੋਲ ਮਾਂਜ ਹੋਰ ਕਰ, ਇਸ ਲਈ ਜੇ ਮੈਂ ਜੂਠਾ ਹੀ ਹਾਂ ਹਾਲੇ ਤੱਕ, ਫਿਰ ਇੰਨਾ ਕੁਛ ਕਰਨ ਕਰਾਉਣ ਦੀ ਕੀ ਲੋੜ ਸੀ। ਪੰਡਿਤ ਵੀ ਲਾਜਵਾਬ ਕਹਿਣ ਤੋਂ ਭਾਵ ਜਿਹੜੇ ਇਹੋ ਜਿਹੇ ਫੋਕੇ ਕਰਮ ਕਾਂਡ ਸਨ ਤੇ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖੰਡਨ ਕੀਤਾ ਹੈ। ਹਾਂ, ਦੂਜੇ ਪਾਸੇ ਜੋ ਮਰਜ਼ਾਦਾ ਹੈ ਗੁਰੂ ਘਰ ਦੀ, ਸਿੱਖ ਧਰਮ ਦੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਜਦੋਂ ਤੁਸੀਂ ਕੋਈ ਲਘੂ ਸ਼ੰਕਾ ਕਰਨੀ ਹੈ ਤੇ ਉਸ ਵੇਲੇ ਹੱਥ ਧੋਣੇ, ਗੁਰੂ ਮਹਾਰਾਜ ਦੀ ਤਾਬਾਂ ਵਿੱਚ ਜਾਣਾ, ਉਸ ਵੇਲੇ ਜਰਾਬਾਂ ਲਾਹ ਕੇ ਪੈਰ ਧੋ ਕੇ ਫਿਰ ਗੁਰੂ ਮਹਾਰਾਜ ਦੀ ਤਾਬਿਆਂ ਵਿੱਚ ਜਾ ਕੇ ਬੈਠਣਾ, ਲੰਗਰ ਦੀ ਸੇਵਾ ਕਰਨੀ ਤਾਂ ਵੀ ਹੱਥ ਚੰਗੀ ਤਰ੍ਹਾਂ ਧੋ ਕੇ ਫਿਰ ਲੰਗਰ ਦੀ ਸੇਵਾ ਕਰੋ, ਕੁਛ ਤੁਸੀਂ ਖਾਂਦੇ ਹੋ ਜ਼ਰੂਰ ਹੱਥ ਧੋ ਕੇ ਫਿਰ ਹੀ ਲੰਗਰ ਦੇ ਵਿੱਚ ਜਾ ਕੇ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ ਪਿੱਛੇ ਸਤਿਗੁਰੂ ਮਹਾਰਾਜ ਨੇ ਇਹ ਵੀ ਉਪਦੇਸ਼ ਦਿੱਤਾ ਸੀ, ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ। ਬਾਹਰਲੀ ਵੀ ਸੁੱਚਮ ਰੱਖਣੀ ਚਾਹੀਦੀ ਹੈ, ਪਰ ਕਰਮ ਕਾਂਡ ਦੇ ਹਿਸਾਬ ਨਾਲ, ਵਹਿਮਾਂ ਭਰਮਾਂ ਦੇ ਹਿਸਾਬ ਨਾਲ ਨਹੀਂ। ਉਂਝ ਵੈਸੇ ਤਾਂ ਹੁਣ ਡਾਕਟਰੀ ਸਾਹਿਬ ਦੇ ਨਾਲ ਵੀ ਚਲੋ ਉਹ ਕਹਿੰਦੇ ਨੇ ਵੀ ਤੁਸੀਂ ਹੱਥ ਨੂੰ ਸਾਫ਼ ਰੱਖੋ, ਜਾਂ ਫਿਰ ਉਹ ਕਹਿੰਦੇ ਆ ਰਬੜ ਦੇ ਉਹ ਦਸਤਾਨੇ ਪਾ ਕੇ ਫਿਰ ਤੁਸੀਂ ਅੱਗੇ ਕੋਈ ਕੰਮ ਕਰੋ, ਗੰਦੀ ਮੰਦੀ ਚੀਜ਼ ਨੂੰ ਹੱਥ ਲਾਓ ਤਾਂ ਕਿ ਤੁਹਾਡੇ ਹੱਥ ਨਾ ਖਰਾਬ ਹੋਣ। ਫਰਕ ਤਾਂ ਪੈਂਦਾ ਜਦੋਂ ਅਸੀਂ ਹੱਥ ਲਾਉਂਦੇ ਹਾਂ। ਆ ਵੇਖ ਲਓ ਹੁਣ ਆਮ ਤੌਰ ਤੇ ਸਟੋਰਾਂ ਦੇ ਵਿੱਚ ਵੀ ਜਿੱਥੇ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ, ਗਰੋਸਰੀ ਦਾ ਸਮਾਨ ਪਿਆ ਹੁੰਦਾ, ਔਰ ਉਹ ਕਹਿੰਦੇ ਵੀ ਉਹਨੂੰ ਉਹ ਹੱਥ ਨਾ ਲਾਓ, ਹੋਰ ਕਿਸੇ ਚਿਮਟੇ ਨਾਲ ਕਿਸੇ ਹੋਰ ਚੀਜ਼ ਦੇ ਨਾਲ ਚੱਕਣ ਦੀ ਇੱਥੇ ਆਮ ਹੀ ਪ੍ਰਥਾ ਹੈ। ਕਿਉਂਕਿ ਉਹਦਾ ਕਾਰਨ ਇਹ ਹੈ ਵੀ ਕਹਿੰਦੇ ਮਨੁੱਖ ਬਾਹਰੋਂ ਪਤਾ ਨਹੀਂ ਕਿੱਥੋਂ ਆਇਆ ਹੁੰਦਾ, ਉਹਦੇ ਹੱਥਾਂ ਨੂੰ ਜਿਹੜੇ ਜਰਾਸੀਮ ਲੱਗੇ ਹੁੰਦੇ ਨੇ, ਤੇ ਫਿਰ ਉਹ ਜਦੋਂ ਆਪਾਂ ਕਿਸੇ ਚੀਜ਼ ਨੂੰ ਹੱਥ ਲਾਉਣੀ, ਜਰਾਸੀਮ ਉਹਨੂੰ ਲੱਗਦੀ ਹੈ। ਡਾਕਟਰੀ ਸਾਹਿਬ ਦੇ ਨਾਲ ਵੀ ਹੱਥ ਧੋ ਕੇ ਤੇ ਆਪਣੀ ਪਵਿੱਤਰਤਾ ਨੂੰ, ਸਫਾਈ ਨੂੰ ਕਾਇਮ ਰੱਖਣਾ, ਇਹਨੂੰ ਤੇ ਗੁਰੂ ਮਹਾਰਾਜ ਨੇ ਪ੍ਰਵਾਨ ਕੀਤਾ ਹੈ। ਪਰ ਵਹਿਮ ਤੇ ਭਰਮ ਦੇ ਆਧਾਰ ਤੇ ਜਿਹੜੀ ਕਰਮ ਕਾਂਡ ਦੀ ਸੁੱਚਮ ਹੈ, ਉਹਦਾ ਗੁਰੂ ਮਹਾਰਾਜ ਨੇ ਇੱਥੇ ਖੰਡਨ ਕੀਤਾ ਹੈ ਵੀ ਅਸਲੀ ਉਹੀ ਸੁੱਚੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸਿਆ ਹੈ।